ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਪਹਿਲਾ ਛੰਦ ਸਰਵਣ ਕੀਤਾ ਸੀ, ਦੂਸਰਾ ਛੰਦ ਬਖਸ਼ਿਸ਼ ਕਰਦੇ ਨੇ। ਭੁਜੰਗ ਪ੍ਰਿਆਤ ਛੰਦ, ਸੋ ਕੱਲ੍ਹ ਦੇ ਜਿਹੜੇ ਪੜ੍ਹੇ ਹੋਏ ਛੰਦ ਨੇ ਪਹਿਲਾਂ ਵਿਚਾਰ ਲਈਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਪਾਤਸ਼ਾਹੀ ਦਸ ਇਹ ਬਹੁਤੇ ਵਿੱਚ ਪੜ੍ਹਦੇ ਨੇ, ਪਾਤਸ਼ਾਹੀ ਦਸਵੀਂ ਛਪੈ ਛੰਦ ਤੈ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਿਹਜੈ, ਕੋਟ ਇੰਦਰ ਇੰਦਰਾਣ ਸਾਹ ਸਾਹਾਣ ਗਿਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਨ ਤ੍ਰਿਣ ਕਹਿਤ, ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਭੁਜੰਗ ਪ੍ਰਿਆਤ ਛੰਦ, ਭੁਜੰਗ ਨਾਮ ਸੱਪ ਦਾ ਹੈ, ਸੱਪ ਚੱਲਦਾ ਆਪਣੀ ਚਾਲਕ ਦੇ, ਸੱਪ ਨੂੰ ਚੱਲਦਾ ਦੇਖੋ, ਖੱਬੇ ਸੱਜੇ ਕਰਕੇ ਚੱਲਦਾ। ਇਸੇ ਪ੍ਰਕਾਰ ਇਹ ਛੰਦ ਦੀ ਚਾਲ ਹੈ, ਜਿੰਨਾ ਸੱਪ ਖੱਬੇ ਜਾਂਦਾ ਓਨਾ ਹੀ ਸੱਜੇ ਜਾਂਦਾ, ਭਾਵ ਹੈ ਇਹ ਬਰਾਬਰ ਬਰਾਬਰ ਦਾ ਹੀ ਛੰਦ, ਜਿਵੇਂ ਮੱਧ ਪਾਰ ਛੰਦ ਹੈ ਉਹ 'ਚ ਬਰਾਬਰ ਦੀ ਚਾਲ ਹੈ। ਇਸੇ ਪ੍ਰਕਾਰ ਇਹ ਚਾਲ ਹੀ ਇਸ ਪ੍ਰਕਾਰ ਦੀ, ਜਿਹਨੂੰ ਚਾਲ ਸਮਝ ਲੱਗ ਜਾਵੇ ਸਵਈਆਂ ਦੀ, ਉਹ ਸੌਖੀ ਬਾਣੀ ਪੜ੍ਹ ਲੈਂਦਾ ਅਤੇ ਵਿਸ਼ਰਾਮ ਸੌਖੇ ਲੱਗ ਜਾਂਦੇ ਨੇ। ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰ ਉਹ ਘਰ ਜੋਗ ਜਤੀ ਕਿ ਇਹਦੀ ਚਾਲ ਹੈ। ਜੇ ਚਾਲ ਸਮਝ ਲੱਗ ਜੇ ਸਵਈਏ ਦੀ ਤਾਂ ਫਿਰ ਉਹਦੇ ਵਿਸ਼ਰਾਮ ਵੀ ਸਹੀ ਲੱਗ ਜਾਂਦੇ ਨੇ। ਜਿੱਥੇ ਵੀ ਲਿਖਿਆ ਆ ਜੇ ਸਵਈਆ, ਉੱਥੇ ਉਹਦੀ ਚਾਲ ਇੱਕੋ ਹੀ ਹੋਵੇਗੀ। ਸੋ ਜਿਵੇਂ ਮਹਾਰਾਜ ਨੇ ਵਚਨ ਕੀਤਾ ਹੈ, ਆਏਂਗੇ ਜਬ ਤੇ ਤੁਮਰੇ ਵਾਲੇ ਸਵਈਏ ਵਿੱਚ, ਇਹ ਸਵਈਆ ਹੈ। ਆਏਂਗੇ ਜਬ ਤੇ ਤੁਮਰੇ ਤਬ ਤੇ ਕਉ ਅੱਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ। ਇਹ ਸਵਈਏ ਦੀ ਚਾਲ ਹੈ, ਜਿੱਥੇ ਵੀ ਲਿਖਿਆ ਜੇ ਸਵਈਆ ਉੱਥੇ ਇਸ ਚਾਲ ਨੂੰ ਪਕੜ ਲਓ, ਤੁਹਾਨੂੰ ਵਿਸ਼ਰਾਮ ਪੁੱਛਣ ਦੀ ਲੋੜ ਨਹੀਂ ਪੈਣੀ, ਕਿਸੇ ਤੋਂ ਆਪਣੇ ਆਪ ਹੀ ਲੱਗੀ ਜਾਣੀ। ਦੀਨਨ ਕੀ ਪ੍ਰਤ ਪਾਲ ਕਰ ਨਿਤ ਸੰਤ ਉਬਾਰ ਗਨੀ ਮਨ ਗਾਰ, ਪਛ ਪਸੂ ਨਗ ਨਾਗ ਨਰਾਧਪ ਸਰਬ ਸਮੈ ਕੋ ਪ੍ਰਤ ਪਾਰ। ਇਹ ਚਾਲ ਹੈ, ਸ੍ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ। ਇਹ ਵੀ ਚਾਲ ਹੈ, ਜਿੱਥੇ ਵੀ ਸਵਈਆ ਆ ਗਿਆ ਉਹ ਚਾਲ ਸ਼ੁਰੂ ਕਰ ਲਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੇ ਭੱਟਾਂ ਦੇ ਸਵਈਏ, ਉਹਨਾਂ ਵਿੱਚ ਵੀ ਚਾਲ ਹੈ, ਜਿਹਨੂੰ ਚਾਲ ਸਮਝ ਆ ਜਾਂਦੀ ਹੈ ਉਹਦੇ ਵਿਸ਼ਰਾਮ ਪੁੱਛਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਉਹਦੇ ਵਿਸ਼ਰਾਮ ਲੱਗਦੇ ਤੁਰੇ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਇੱਥੇ ਵੀ ਭੁਜੰਗ ਪ੍ਰਿਆਤ ਛੰਦ ਦੀ ਚਾਲ ਹੈ, ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ। ਇਹ ਵੀ ਇਹਦੀ ਚਾਲ ਹੈ, ਇਹ ਛੰਤ ਦੀ ਚਾਲ ਹੈ। ਜਿਵੇਂ ਜਿਵੇਂ ਚਾਲ ਹੈ ਉਸੇ ਤਰ੍ਹਾਂ ਉਹਦੀ ਆਵਾਜ਼ ਨੂੰ ਗ੍ਰਹਿਣ ਕਰਕੇ ਬੋਲਣਾ ਚਾਹੀਦਾ। ਇੱਕ ਤੇ ਇਹ ਅਰਥ ਸੌਖੇ ਸਮਝ ਆ ਜਾਂਦੇ ਚਾਲ ਵਿੱਚ, ਅਤੇ ਇੱਕ ਚਾਲ ਸੋਹਣੀ ਬਣਨਾ ਰਸ ਬਣ ਜਾਂਦਾ। ਸੰਥਿਆ ਵਿੱਚ ਵੱਡੀ ਚੀਜ਼ ਚਾਲ ਹੀ ਸਿਖਾਉਣਾ ਹੁੰਦੀ ਹੈ, ਜਿਵੇਂ ਪਾਠੀ ਸਿੰਘ ਨੂੰ ਪਾਠ ਕਰਨਾ ਹੀ ਸਿਖਾਉਣਾ ਜਿਹੜਾ ਨਾ ਬੋਲ ਕੇ, ਇਹ ਹੀ ਵੱਡੀ ਹੁੰਦੀ। ਜਿਵੇਂ ਆਮ ਸਧਾਰਨ ਵਿਅਕਤੀ ਦੀ ਬੋਲ ਵਿੱਚ ਫਰਕ ਹੁੰਦਾ, ਉਹਨੂੰ ਪਾਠ ਕਰਨ ਲਾ ਦਿਓ ਉਹ ਵਿਸ਼ਰਾਮ ਸਹੀ ਨਹੀਂ ਦੇ ਸਕਦਾ, ਪਰ ਚਾਲ ਵਿੱਚ ਵਿਸ਼ਰਾਮ ਆਪਣੇ ਆਪ ਹੀ ਸਹੀ ਬਣ ਜਾਂਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਆਪਣੇ ਤੇ। ਪਹਿਲੇ ਦੋ ਤੱਤਿਆਂ ਦੇ ਥੱਲੇ ਵਾਹਵੇ ਲੱਗੇ, ਛੋਟੇ ਅੱਧੇ ਵਾਹਵੇ ਨੇ। ਇਹ ਹੈਗਾ ਨਮਸਤਵੰਗ ਤਵੰਗ, ਤੱਤੇ ਔਂਕੜ ਐੜੇ ਉੱਤੇ ਟਿੱਪੀ, ਲਿਖਣ ਵਿੱਚ ਆਉਣਾ ਨਮਸਤਵੰ ਨਮਸਤਵੰ, ਇਹ ਪਹਿਲੇ ਦੋ ਇਸ ਤਰ੍ਹਾਂ ਬੋਲਣੇ, ਨਮਸਤਵੰ ਅਕਾਲੇ। ਐੜਾ ਅੱਖਰ ਜਿਹੜਾ ਇਹ ਅਰਥ ਨੂੰ ਬਿਲਕੁਲ ਵਿਪਰੀਤ ਕਰ ਦਿੰਦਾ। ਅਕਾਲੇ, ਕਾਲ ਹੁੰਦੀ ਮੌਤ ਤੇ ਅਕਾਲ ਹੁੰਦਾ ਮੌਤ ਤੋਂ ਰਹਿਤ। ਇਹ ਜਿੰਨੇ ਵੀ ਐੜੇ ਲੱਗਦੇ ਜਾਣੇ ਆ ਇਹਦੇ ਅਰਥ ਆਪਾਂ ਖੁਦ ਹੀ ਬਣਾ ਸਕਦੇ ਹਾਂ, ਔਖੇ ਨਹੀਂ ਹੈ। ਨਮਸਤਵੰ ਅਕਾਲੇ, ਹੇ ਕਾਲ ਤੋਂ ਰਹਿਤ, ਹੇ ਵਾਹਿਗੁਰੂ ਅਕਾਲ ਪੁਰਖ, ਤੈਨੂੰ ਮੇਰੀ ਨਮਸਕਾਰ ਹੈ, ਮੈਂ ਤੈਨੂੰ ਮੱਥਾ ਟੇਕਦਾ ਹਾਂ। ਕਾਲ ਤੋਂ ਰਹਿਤ, ਕਲਪਨਾ ਤੋਂ ਰਹਿਤ, ਕਲਹ ਤੋਂ ਰਹਿਤ, ਕਲੰਕ ਤੋਂ ਰਹਿਤ, ਹੇ ਵਾਹਿਗੁਰੂ ਤੈਨੂੰ ਮੱਥਾ ਟੇਕਦਾ। ਫਿਰ ਜਾਪ ਸਾਹਿਬ ਦੇ ਵਿੱਚ ਇੱਕੋ ਹੀ ਚੀਜ਼ ਤਿੰਨ ਤਿੰਨ ਵਾਰੀ ਚਾਰ ਚਾਰ ਵਾਰੀ ਆਉਂਦੀ, ਉਹਦੇ ਚਾਰ ਵਾਰੀ ਚਾਰ ਹੀ ਅਰਥ ਵੱਖਰੇ ਨੇ। ਇਹ ਨਹੀਂ ਕਿ ਨਮਸਤੰ ਅਗੰਜੇ ਲਿਖਿਆ ਚਾਰ ਵਾਰੀ ਅਤੇ ਉਹਦੇ ਚਾਰ ਵਾਰੀ ਉਹੀ ਅਰਥ ਆਉਂਦੇ ਨੇ, ਨਹੀਂ, ਚਾਰੇ ਵਾਰੀ ਅਰਥ ਬਦਲ ਜਾਣੇ, ਉਹ ਵੱਖੋ ਵੱਖਰੀ ਮਹਿਮਾ ਕੀਤੀ ਮਹਾਰਾਜ ਜੀ ਨੇ। ਇਸ ਕਰਕੇ ਬਹੁਤੇ ਅਰਥ ਤਾਂ ਆਪਾਂ ਪੜ੍ਹੇ ਵੀ ਹੋਏ ਨੇ, ਆਮ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਕਰਾਉਂਦੇ ਨੇ, ਇੱਕ ਅਰਥ ਦੇ ਬਹੁਤੇ ਅਰਥ, ਇੱਕ ਸ਼ਬਦ ਦੇ ਬਹੁਤੀ ਵਰਤੋਂ ਕਰਨੀ ਸਿਖਾਈ ਜਾਂਦੀ। ਨਮਸਤਵੰ ਕਿਰਪਾਲੇ, ਹੇ ਕਿਰਪਾਲ ਸਰੂਪ ਵਾਹਿਗੁਰੂ, ਮੇਰੀ ਤੈਨੂੰ ਨਮਸਕਾਰ ਹੈ। ਨਮਸਤਵੰ ਇਹ ਦੋ ਵਾਰੀ ਹੈ, ਬਾਕੀ ਜਿਹੜੇ ਨੇ ਉਹ ਟਿੱਪੀ ਤੱਤੇ ਉੱਤੇ ਜਿਹੜੀ ਨਮਸਤੰ, ਉਹ ਤਵੰਗ ਹੈ, ਪਹਿਲਾਂ ਬੋਲਿਆ ਜਿਹੜਾ ਦੋ ਵਾਰੀ ਤਵੰਗ ਤੇ ਇੱਥੇ ਤੰਗ, ਟਿੱਪੀ ਦੀ ਆਵਾਜ਼ ਆਪਣੀ ਕਿਸਮ ਦੀ ਵੱਖਰੀ ਹੋਈ ਹੈ। ਗੱਗਾ ਜਿਹੜਾ ਲਾਉਣਾ ਉਹ ਗਲਤ, ਮਸਤੰਗ ਨਮਸਤੰਗ ਜਾਂ ਸਹਿਭੰਗ, ਕਈ ਇੱਥੇ ਵੀ ਪਟਿਆਲੇ 'ਚ ਸੰਥਿਆ ਕਰਾਉਂਦੇ, ਕਈ ਜਗ੍ਹਾ ਮੈਂ ਸੁਣਿਆ ਸੰਥਿਆ ਕਰਾਉਂ, ਉਹ ਕਹਿੰਦੇ ਜੀ ਉਹ ਤਾਂ ਕਹਿੰਦੇ ਗੱਗਾ ਬੋਲੋ। ਆਪਣੇ ਪੰਥ ਵਿੱਚ ਇਹ ਵੀ ਹੈ ਨਹੀਂ ਵੀ ਪਹਿਲਾਂ ਮਨਜ਼ੂਰੀ ਕਿਸੇ ਨੂੰ ਲੈਣੀ ਪੈਂਦੀ ਸੰਥਿਆ ਕਰਾਉਣ ਨੂੰ, ਆਪਣੇ ਆਪ ਹੀ ਲੱਗ ਜਾਂਦੇ ਨੇ। ਜਿਹੜਾ ਉੱਠਦਾ ਉਹ ਕਹਿੰਦਾ ਮੈਂ ਸੰਥਿਆ ਕਰਾਉਣੀ ਸ਼ੁਰੂ ਕਰਤੀ। ਬਸ ਸੰਥਿਆ ਪਹਿਲਾਂ ਪਤਾ ਤਾਂ ਕਰ ਲਈਏ, ਬੰਦਾ ਪੜ੍ਹਿਆ ਵੀ ਹੈ ਕਿਤੋਂ, ਕਿਤੇ ਐਵੇਂ ਤਾਂ ਨਹੀਂ ਟੌਹਰ ਬਣਾਉਣ ਨੂੰ ਸੰਥਿਆ ਕਰਨ ਲੱਗ ਗਿਆ ਆਪਣੀ। ਸੰਥਿਆ ਕੋਈ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ, ਸੰਥਿਆ ਬਹੁਤ ਔਖੀ ਆ। ਇੰਨੇ ਤਾਂ ਸਾਲ ਲੰਘ ਗਏ, ਹਾਲ ਤੱਕ ਤਾਂ ਸਾਨੂੰ ਮਾੜਾ ਮੋਟਾ ਹੀ ਮਾੜਾ ਜਿਹਾ ਹੀ ਪਤਾ ਲੱਗਿਆ, ਪੂਰਾ ਤਾਂ ਹਾਲੇ ਪਤਾ ਨਹੀਂ ਲੱਗਿਆ ਵੀ ਸੰਥਿਆ ਹੈ ਕਿੱਥੇ ਤੱਕ। ਤਾਂ ਮਹਾਰਾਜ ਕਹਿੰਦੇ ਨਮਸਤੰ ਅਰੂਪੇ, ਰੂਪ ਅਤੇ ਅਰੂਪ, ਰੂਪ ਤੋਂ ਰਹਿਤ ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ, ਮੇਰੀ ਤੈਨੂੰ ਮੱਥਾ ਟੇਕਦਾ ਹਾਂ, ਤੇਰਾ ਕੋਈ ਰੂਪ ਨਹੀਂ ਹੈ। ਸੋ ਜਿਵੇਂ ਕਿਸੇ ਦਾ ਕਹੀਏ ਇਹਦਾ ਫਲਾਣੇ ਦਾ ਇਹ ਰੂਪ ਹੈ, ਇਹਦਾ ਰੂਪ ਬੜਾ ਸੋਹਣਾ ਹੈ, ਇਹ ਕੁਰੂਪ ਹੈ। ਜੇ ਰੂਪ ਹੈ ਤਾਂ ਕੁਰੂਪ ਹੈ, ਪਰ ਤੂੰ ਤਾਂ ਹੈ ਹੀ ਅਰੂਪ, ਤੇਰਾ ਤਾਂ ਕੋਈ ਰੂਪ ਹੀ ਨਹੀਂ ਹੈ, ਇਸ ਕਰਕੇ ਤੇਰਾ ਕੀ ਰੂਪ ਆਖੀਏ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਨਮਸਤੰ ਅਨੂਪੇ, ਅਨ ਉਪੇ, ਅਨ ਉਪ ਏ, ਉਪ ਹੁੰਦੀ ਉਪਮਾ, ਅਨ ਹੁੰਦਾ ਰਹਿਤ, ਉਪਮਾ ਤੋਂ ਰਹਿਤ ਹੈ ਵਾਹਿਗੁਰੂ ਤੈਨੂੰ ਸਾਡੀ ਨਮਸਕਾਰ ਹੈ। ਨਮਸਤੰ ਅਨੂਪੇ, ਉਪਮਾ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। ਇਉਂ ਹੁਣ ਸਾਰੀ ਜ਼ਿੰਦਗੀ ਨਹੀਂ ਭੁੱਲਣਾ, ਅਨੂਪੇ ਦਾ ਮਤਲਬ ਹੈ ਅਨ ਉਪ ਏ, ਉਪਮਾ ਤੋਂ ਰਹਿਤ ਵਾਹਿਗੁਰੂ ਤੈਨੂੰ ਸਾਡੀ ਨਮਸਕਾਰ ਹੈ। ਨਮਸਤੰ ਅਭੇਖੇ, ਭੇਖ ਹੁੰਦਾ ਭੇਖ ਦਿਖਾਏ, ਜਗਤ ਕੋ ਲੋਕਨ ਕੋ ਬਸ ਕੀਨ, ਉਹ ਲੋਕਾਂ ਨੂੰ ਭੇਖ ਦਿਖਾਉਣੇ ਜਾਂ ਭੇਖ ਬਣਾਉਣਾ। ਇੱਕ ਹੁੰਦਾ ਦਿਖਾਵੇ ਦਾ ਭੇਖ, ਇੱਕ ਹੁੰਦਾ ਅਸਲੀਅਤ ਵਿੱਚ ਭੇਖ, ਇੱਕ ਹੁੰਦੇ ਨੇ ਭੇਖੀ ਦਿਖਾਵੇ ਵਾਲੇ, ਇੱਕ ਹੁੰਦਾ ਬਾਕੀ ਭੇਖਧਾਰੀ ਹੈ। ਪਰ ਅਕਾਲ ਪੁਰਖ ਵਾਹਿਗੁਰੂ ਅਭੇਖ ਹੋਣ ਕਰਕੇ ਕਿਸੇ ਭੇਖ ਵਿੱਚ ਨਹੀਂ, ਨਾ ਉਹਦਾ ਕੋਈ ਖਾਸ ਭੇਖ ਹੈ। ਜਦੋਂ ਕੰਮ ਹੀ ਮੁੱਕ ਗਿਆ, ਜਦੋਂ ਉਹਦਾ ਸਰੀਰ ਹੀ ਨਹੀਂ ਹੈ, ਉਹ ਕਿਤੇ ਆਪਣੇ ਵਰਗਾ, ਉਹ ਜਦੋਂ ਆਪਣੇ ਵਰਗਾ ਹੀ ਨਹੀਂ ਹੈ ਤਾਂ ਉਹਨੇ ਭੇਖ ਕਿਹੜਾ ਧਾਰਨ ਕਰਨਾ, ਉਹਦਾ ਕੋਈ ਭੇਖ ਨਹੀਂ ਹੈ। ਇਸ ਕਰਕੇ ਅਭੇਖੇ, ਇਹ ਭੇਖ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮਸਤੰ ਅਲੇਖੇ, ਲੇਖੇ ਤੋਂ ਰਹਿਤ ਹੈ, ਆਪਾਂ ਸਾਰੇ ਲੇਖੇ ਵਿੱਚ ਹਾਂ। अखरी नाम अखरी सालाह अखरी ज्ञान गीत गुणगाह अखरी लिखण बोलण बाण अखर सिर संजोग बखाण जिन्हें लिखे तिस सिर नाहे जिव फुरमाए तिव ते पाहे। इस करके साडे सिर दे उत्ते लेख ने असी लेखे विच हां लेख है कतह न छूटी है खिन खिन भूलन हार बख्शन हार बख्श लै नानक पार उतार। महाराज असी लेखिया विच हां आप लेखे तो रहत हो ते साडी भी यही बेनती है असी भी ताइयों तो नमस्कार करते हैं भी सानू भी लेखे तो रहत कर दिओ जिवें तुसी उन्हां अलेख असी भी अलेख हो जाइए। नमस्तंग अकाए नमस्तंग एक किन्नी बार कह के पकाउण नमस्तंग नहीं पाठ करना नमस्तंग अकाए काए हुंदी काया शरीर सो अकाए काया शरीर तो रहत तुहाडा कोई शरीर नहीं कोई काया नहीं इस करके तुसी काया तो रहत हे परमेश्वर तुहानू नमस्कार है। नमस्तंग अजाए जाए दे कई अर्थ ने इत्थे जगह दा वाचक है जद तुसी है ही सर्व व्यापक फिर की कहिए कि तुसी फलानी जगह ते एक जगह ते रहिंदे हो। सो जिवें कईयां ने कहा दक्षण देश हरी का बासा पछम अल है मुकामा कई लोग कहने दक्षण च वासा हरी दा कोई कहने हरी पूर्व विच वसदा है कोई कहने नहीं पछम दे विच हरी दा अल्लाह दा वासा है। पर महाराज कहने तेरी तो कोई जगह ही नहीं कोई टिकाणा ही नहीं है तू तो सर्व व्यापक परिपूर्ण है अकाल पुरख वाहिगुरु जाए तो भाव जगह तो रहत है। नमस्तंग अगंजे गंज का अर्थ हों कटना गंज का अर्थ हों निरादर गंज का अर्थ हों जोड़ना ये कई अर्थ ने इतने महाराज सच्चे पातशाह कहने नमस्तंग नमस्कार है तैनू हे अगंज परमेश्वर गंज नाम झुकण का है इत्थे महाराज कहने हे ना झुकण वाले परमेश्वर तू किसी दे अगे झुकदा नहीं तैनू मैं मत्था टेकदा तैनू नहीं मत्था टेकना पैंदा किसी नू भी सब तेरे अगे झुकदे ने तैनू मत्था टेकदे ने तू अपने आप नू आप ही मत्था टेकदा। इस करके अकाल पुरख वाहिगुरु किसी अगे नहीं झुकदे इस करके वह अगंजे है। नमस्तंग अपंजे भंजे तो भाव जो भन्न तो रहत है जो भन्या नहीं जाता जो टुटदा नहीं है भंजन का मतलब भजना या भन्नना इत्थे भाव के टुटन तो रहत ना तो किसी दे अगे झुकदा है तो ना ही तो टुटदा है। कई चीजा झुकण वालिया हुंदियां ने कई टुट जाण वालिया हुंदियां ने किदे अगे झुकना तो किदे अगे टुटना कोई है ऐसा। महाराज दसवें पातशाह सारी जिंदगी झुके किसी अगे तो इस प्रकार साहबजादियां लई नीति घड़ी वजीदे ने इन्हां नूं मेरे कचहरी विच हाजिर करो। दरवाजा जिहड़ा सी वड्डा सारा हुंदा जिहड़ा किले दा उहदे च इक छोटी जी बारी रखी हुंदी लंघण नूं वड्डा दरवाजा ना खलवाया छोटा ही खलवाया कहिंदे इहदे च जदों लंघणगे ना सिर झुका के लंघणगे फिर आपे इन्हां दा सिर झुक जाएगा। उस वक्त पूर्ण पुरश महापुरश ब्रह्म ज्ञानी बाबा जोरावर सिंह बाबा फतेह सिंह वो कहिंदे अच्छा असी समझदे आ इहदी नीति नूं उन्होंने फिर की किया पहला अपना सज्जा चरनी अंदर रखा जुत्ती समेत झुकया नहीं सिर नहीं झुकया वो झुकाउंदे ने कोशिश करते ने लोग चाहते ने मैं वाहेगुरू नूं झुका लवां कौन झुका सकता वाहेगुरू नूं वाहेगुरु के अगे सारे झुकते ने। नमस्तंग अनामे अन आमे आम नाम रोग का है वाहेगुरु रोग तो रहत है। जिथे आप अर्थ किया मूल मंत्र सत्य नाम उथे ना आम आम दा अर्थ रोग है। इसे प्रकार इत्थे भी अनाम है, तू रोग तो रहत है। वैसे अनामे कहते ने नाम तो रहत, वो अगे चल के आवेगा, रोग तो रहत। इको बारी जिन्हें भी बार बार जिन्हें भी अखर बदलने, बार बार उन्होंने वखरे ही अर्थ होंगे। तो महाराज कहते रोग तो रहत है, हे वाहेगुरु नमस्तंग अठामे। ठाम हुंदा ठाम तो रहत, थां तो रहत। दोबारा फेरे वचन करते ने, जाए हुंदा एक जगह तो रहत। कोई तेरी जगह नहीं, कोई तेरा थां नहीं। भाव की सारिया जगह तेरिया ही ने, सारे थां तेरे ही ने। नमो सर्ब देसे नमो सर्ब भेसे, सारिया थावां दे उत्ते तुसी आप ही व्यापक हो। यह ठाम अखर दसम ग्रंथ विच महाराज ने बहुता वरत्या। भरे जोगणी पत्र 64 चारंग, चली ठाम ठामंग डकारंग डकारंग। ठाम ठामंग के अपने अपने थावां ते चलिया ने, डकार मार दिया हुई जोगणिया। इसे प्रकार नमस्तंग अठामे, थां तो रहत है। तेरा कोई निश्चित थां नहीं, किवें तेरी कोई जगह नहीं। जिवें कहीए फलाने पीर की जगह फलाने थां है, उत्थे लोग उन्हों मनन जाते हैं। फलाने की जगह फलाने थां है, तेरी इस तरह कोई जगह नहीं है। फिर अठामे, ये जिहड़ा ठाम है, ये ठाम तो भाव हुंदा जिवें देवी देवत्यां दा वासा पूर्व दिशा च है। तो इसे प्रकार पहाड़ दिशा विच कुबेर होना दा वासा मन्निया जांदा। ये सारिया दिशावां वक्खो वक्खरियां ने, दरख्तां दे वंडां भी पईयां होईयां ने। बेरी दे उत्ते फलाना, पिप्पल दे उत्ते फलाना रहिंदा, बरोटे ते फलाना देवता रहिंदा, फलाना भूत किक्कर ते रहिंदा, प्रेत किक्कर ते वासा करदियां, लोकां दीयां गल्लां बणाईयां। पर असी तैनू यह नहीं कहते कि तू किकर ते बैठा, जां तू पूर्व विच ही रहना, जां तू आसमान विच ही, जां आपां कहने नीली छत वाला। यह क्यों कहने, बस कल्ली नीली छत ही है, वो सारा कुछ उहदा ही है। नीली छत कहण दी थां कहो सर्व व्यापक है वाहेगुरु। वो जो सर्व व्यापक है, तेरी कोई थां नहीं, कोई टिकाणा नहीं, भाव सर्व व्यापक है तू। नमस्तंग अकर्मंग, कर्म हुंदी कर्म करना, कोई किरिया करनी। महाराज तुसी कोई कर्म करदे हो, कहने ना। अकाल पुरख वाहेगुरु सारी दुनिया नूं धंदियां च लाया होया, कर्मां च लाया होया, कर्म करन लाया होया। कर्मी कर्मी होए विचार, बहुता कर्म लिखिया ना जाए, कर्मी आपो अपनी है। लाया नहीं सब नूं, पर तुहानूं नहीं कह सकते तुसी कोई कर्म करदे होवोंगे। तुसी तां जे सृष्टि की रचना कीती है, तुसी उह वी नहीं कीती, माड़ा संकल्प ही किया। सृष्टि की रचना तो फिर अगे आपे माया ने करनी। तुसी है ही बहुत वड्डे, इस करके तुसी कुछ करते ही नहीं। वास्तव च करते भी सारा कुछ तुसी आप ही हो। जोगी अंदर जोगी आ, तू भोगी अंदर भोगी आ। माया दे विच बह के सृष्टि की रचना आप कर दें, ब्रह्मा विष्णु महेश बन के आप ही पालना करी जाते हो, मार दें, करते सारा कुछ आप ही हो। पर फिर भी तुसी कर्म तो रहत हो आप। यही एक खेड़ तेरी समझ नहीं आती किसे दे, ये किसे किसे बंदे नूं समझ आउंदी आ। नमस्तंग अधर्मंग, धर्म तो रहत। इत्थे धर्म गुण सुभाव ये कई अर्थ ने धर्म दे। गुण धर्म दवाइयां ते लिखिया ना, गुण वै धर्म। जिवें अखां दा धर्म है देखना, कन्नां दा धर्म है सुनना, मूंह दा धर्म है बोलना, यह पैरां दा धर्म है तुर के जाना, हत्थां दा धर्म अपना, शरीर दा अपना। इस तरह तेरे विच इउं कोई धर्म गुण सुभाव नहीं है कि तेरा आ धर्म है। खास यह गल नहीं कि वाहेगुरु अकाल पुरख दे विच कोई ऐसा होवे कि आपां कहीए उहदे विच आ धर्म है। वह इन्हां सारियां मर्यादावां तो रहत है। ਇਹ ਤਾਂ ਆਪਾਂ ਵੀ ਆਪਾਂ ਕਹਿੰਦੇ ਮੈਂ ਉਹ ਚੀਜ਼ ਨੂੰ ਦੇਖਣਾ ਹੈ ਜਾਂ ਮੈਂ ਦੇਖਣ ਜਾਣਾ ਹੈ। ਜਿਹਨੇ ਕਿਤੇ ਜਾਣਾ ਹੀ ਨਹੀਂ ਉਹਨੇ ਕਿੱਥੇ ਦੇਖਣਾ ਹੈ? ਉਹ ਤਾਂ ਹੈ ਹੀ ਸਰਬ ਵਿਆਪਕ, ਉਹ ਤਾਂ ਪਹਿਲਾਂ ਹੀ ਦੇਖ ਰਿਹਾ ਹੈ। ਇਸ ਕਰਕੇ ਉਹ ਤਾਂ ਦੇਖਣ ਤੋਂ ਆਪ ਰਹਿਤ ਹੈ, ਉਹ ਨਹੀਂ ਦੇਖਦਾ, ਆਪਾਂ ਦੇਖਦੇ ਹਾਂ। ਮਹਾਰਾਜ ਕਹਿੰਦੇ ਉਹ ਵੇਖਾ ਉਹਨਾਂ ਨਦਰ ਨਾ ਆਵੈ, ਬਹੁਤ ਆਇਓ ਵਿਡਾਣ, ਦੇਖਦਾ ਵੀ ਹੈ ਪਰ ਨਾ ਦੇਖ ਸ਼ਕਤੀ ਵਾਲਾ, ਦੇਖਦਿਆਂ ਹੋਇਆਂ ਵੀ ਨਹੀਂ ਦੇਖਦਾ ਅਤੇ ਦੇਖਦਿਆਂ ਹੋਇਆਂ ਵੀ ਦੇਖਦਾ ਹੈ, ਦੋਨੋਂ ਹੀ ਗੱਲਾਂ ਉਹਦੇ 'ਚ ਆ ਜਾਂਦੀਆਂ। ਨਮਸਤੰਗ ਅਨਾਮੰਗ, ਹੁਣ ਕਹਿੰਦੇ ਨੇ ਨਮਸਕਾਰ ਹੈ ਤੈਨੂੰ ਵਾਹਿਗੁਰੂ, ਤੁਸੀਂ ਨਾਮ ਤੋਂ ਰਹਿਤ ਹੋ, ਤੁਹਾਡਾ ਨਾਮ ਨਹੀਂ ਹੈ, ਬ੍ਰਹਮਾ ਹੈ, ਵਿਸ਼ਨੂੰ ਹੈ, ਮਹੇਸ਼ ਹੈ, ਇਹ ਪਾਰਵਤੀ ਹੈ, ਫਲਾਨਾ ਪੀਰ ਹੈ, ਇਸ ਤਰ੍ਹਾਂ ਜਿਵੇਂ ਨਾਂ ਹੁੰਦੇ ਨੇ ਲੋਕਾਂ ਦੇ, ਤੁਹਾਡਾ ਕੋਈ ਨਾਮ ਨਹੀਂ ਹੈ। ਵੈਸੇ ਠੀਕ ਹੈ ਕਿ ਆਪਣੇ ਅੰਦਾਜ਼ੇ ਨਾਲ ਕੋਈ ਤੁਹਾਨੂੰ ਅੱਲਾ ਕਹੇ, ਕੋਈ ਰਾਮ ਕਹੇ, ਕੋਈ ਵਾਹਿਗੁਰੂ ਕਹੇ, ਪਰ ਵਾਸਤਵ ਦੇ ਵਿੱਚ ਤੁਹਾਡਾ ਕੋਈ ਨਾਮ ਨਹੀਂ ਹੈ। ਨਾਮ ਤਾਂ ਸਾਡੇ ਨੇ, ਸੰਸਾਰੀ ਜੀਵਾਂ ਦੇ ਨਾਮ ਨੇ, ਪਸ਼ੂਆਂ ਪੰਛੀਆਂ ਦੇ ਨਾਮ ਨੇ, ਦਰਖਤਾਂ ਦੇ ਨਾਮ ਨੇ, 84 ਲੱਖ ਜੂਨ ਦੇ ਨਾਮ ਨੇ, ਪਰ ਤੁਹਾਡਾ ਕੋਈ ਨਾਮ ਨਹੀਂ, ਤੁਸੀਂ ਨਾਮ ਤੋਂ ਰਹਿਤ ਹੋ। ਤੁਹਾਡੀ ਪ੍ਰਾਪਤੀ ਲਈ ਜ਼ਰੂਰ ਕੋਈ ਨਾਮ ਜਪਿਆ ਜਾਂਦਾ ਹੈ ਇੱਕ ਸਾਧਨ ਬਣਾ ਕੇ, ਪਰ ਜਦੋਂ ਜੀਵ ਤੁਹਾਡੇ ਵਿੱਚ ਆ ਕੇ ਲੀਨ ਹੋ ਜਾਂਦਾ ਹੈ, ਉੱਥੇ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਹਾ ਨਾ ਹੂੰ ਚਲਿਆ ਜਾਂਦਾ, ਉੱਥੇ ਕੋਈ ਨਾਮ ਰਹਿ ਹੀ ਨਹੀਂ ਜਾਂਦਾ। ਨਮਸਤੰਗ ਅਧਾਮੰਗ, ਧਾਮ ਨਾਮ ਘਰ ਦਾ ਹੈ, ਤੁਸੀਂ ਘਰ ਤੋਂ ਰਹਿਤ ਹੋ, ਤੁਹਾਡਾ ਕੋਈ ਘਰ ਨਹੀਂ ਹੈ ਕਿ ਇਹ ਫਲਾਨਾ ਘਰ ਹੈ, ਰੱਬ ਦਾ ਇਹ ਘਰ ਹੈ, ਤੁਹਾਡਾ ਕੋਈ ਘਰ ਨਹੀਂ, ਘਰ ਤੋਂ ਰਹਿਤ ਹੋ। ਜੇ ਘਰ ਬਣਾ ਵੀ ਦਈਏ ਤੁਹਾਡੇ ਲਈ, ਫਿਰ ਤੁਹਾਨੂੰ ਕੈਦ ਕਰ ਲਾਂਗੇ ਅਸੀਂ, ਤੁਸੀਂ ਕਿਤੇ ਇੱਕ ਘਰ 'ਚ ਆਉਣ ਵਾਲੇ ਹੋ, ਤੁਸੀਂ ਤਾਂ ਇੰਨੇ ਵੱਡੇ ਹੋ, ਤੁਸੀਂ ਤਿੰਨਾਂ ਲੋਕਾਂ ਵਿੱਚ ਫੈਲੇ ਹੋਏ ਹੋ, ਅਸੀਂ ਤੁਹਾਡਾ ਘਰ ਕਿਵੇਂ ਬਣਾ ਸਕਦੇ। ਇਸ ਕਰਕੇ ਤੁਸੀਂ ਇੱਕ ਘਰ ਵਿੱਚ ਰਹਿਣ ਵਾਲੇ ਨਹੀਂ ਹੋ, ਤੁਸੀਂ ਤਾਂ ਸਾਰਿਆਂ ਘਰਾਂ ਵਿੱਚ ਹੀ ਰਹਿਣ ਵਾਲੇ, ਤੁਸੀਂ ਤਾਂ ਸਾਰਿਆਂ ਹਿਰਦਿਆਂ 'ਚ ਬੈਠੇ ਹੋ, ਤੁਸੀਂ ਤਾਂ ਸਾਧ ਸੰਗਤ ਰੂਪੀ ਘਰ ਵਿੱਚ ਬੈਠੇ ਹੋ, ਤੁਸੀਂ ਤਾਂ ਹਰ ਜਗ੍ਹਾ ਦੇ ਉੱਤੇ ਹੀ ਹੋ, ਵਿਆਪਕ ਹੋ। ਇਸ ਕਰਕੇ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਘਰ ਤੋਂ ਰਹਿਤ ਹੈ, ਪਰ ਹੈ ਸਾਰੇ ਘਰਾਂ ਵਿੱਚ। ਉਹ ਇੱਕ ਇਹ ਨਹੀਂ ਕਹਿ ਸਕਦੇ ਕਿ ਇੱਕ ਘਰ ਵਿੱਚ ਹੈ, ਸਾਰਿਆਂ ਘਰਾਂ ਵਿੱਚ ਹੀ ਵਿਆਪਕ ਹੈ। ਨਮਸਤੰਗ ਅਜੀਤੇ, ਜੀਤੇ ਹੁੰਦਾ ਜਿੱਤਣਾ ਅਤੇ ਅਜੀਤੇ ਹੁੰਦਾ ਜਿੱਤਣ ਤੋਂ ਰਹਿਤ। ਤੁਸੀਂ ਜਿੱਤਣ ਤੋਂ ਰਹਿਤ ਹੋ, ਤੁਹਾਨੂੰ ਕੋਈ ਜਿੱਤ ਨਹੀਂ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਵੇ। ਪ੍ਰਹਿਲਾਦ ਨੂੰ ਕਿਸੇ ਨੇ ਚੁੱਕਣਾ ਦੇ ਤੀ, ਕਿਸੇ ਨੇ ਆ ਕੇ ਕਿਹਾ ਪ੍ਰਹਿਲਾਦ ਤੇਰਾ ਤਾਂ ਪਿਤਾ ਮਾਰਤਾ ਰੱਬ ਨੇ, ਕਹਿੰਦੇ ਹਾਂ, ਕਹਿੰਦੇ ਫਿਰ ਰੱਬ ਨਾਲ ਜੰਗ ਕਰਨਾ ਚਾਹੀਦਾ। ਖੋਟੀ ਮੱਤ ਦੇ ਤੀ ਕਿਸੇ ਨੇ, ਪ੍ਰਹਿਲਾਦ ਨੇ ਸਾਰੀਆਂ ਫੌਜਾਂ ਚੜ੍ਹਾ ਲਈਆਂ ਵੀ ਜੰਗ ਕਰਨ ਜਾਣਾ ਪਰਮਾਤਮਾ ਨਾਲ, ਪਰ ਰਸਤੇ ਦੇ ਵਿੱਚ ਬ੍ਰਾਹਮਣ ਬਿਰਧ ਰੂਪ ਵਿੱਚ ਖੜ ਗਿਆ ਪਰਮਾਤਮਾ, ਸੋਟੀ ਪਕੜੀ ਹੋਈ ਹੈ, ਬੁੱਢਾ ਕੁੱਬਾ ਜਿਹਾ, ਸੋਟੀ ਸੁੱਟ ਦਿੱਤੀ। ਪ੍ਰਹਿਲਾਦ ਕਹਿੰਦੇ ਉਹ ਵੱਡੇ ਪਾਸੇ ਆ, ਤੈਨੂੰ ਪਤਾ ਨਹੀਂ ਪ੍ਰਹਿਲਾਦ ਰਾਜਾ ਆ ਰਿਹਾ, ਇੰਨੀਆਂ ਫੌਜਾਂ ਆ ਰਹੀਆਂ ਨੇ। ਉਹ ਕਹਿੰਦਾ ਬੇਟਾ ਮੈਂ ਤਾਂ ਪਾਸੇ ਹੋ ਜਾਂ, ਮੇਰੀ ਸੋਟੀ ਡਿੱਗ ਪਈ, ਜਰਾ ਮੈਨੂੰ ਪਕੜਾ ਦਿਓ, ਮੈਂ ਬਿਰਧ ਬੰਦਾ ਹਾਂ। ਉਸ ਵਕਤ ਪ੍ਰਹਿਲਾਦ ਨੇ ਆਪਣੇ ਸਿਪਾਹੀ ਨੂੰ ਕਿਹਾ ਸੋਟੀ ਪਕੜਾਓ, ਉਹ ਚੱਕੀ ਨਹੀਂ ਗਈ, ਸੋਟੀ ਜ਼ੋਰ ਲਾ ਹਟਿਆ। ਫਿਰ ਇੱਕ ਸਿੱਪਾ ਸਲਾਰ ਉੱਤਰਿਆ, ਜਰਨੈਲ ਉੱਤਰੇ, ਸਭ ਉੱਤਰੇ, ਸਾਰੇ ਜਣੇ ਸੋਟੀ ਲੱਗ ਗਏ, ਸੋਟੀ ਨਾ ਚੱਕੀ ਗਈ ਕਿਸੇ ਤੋਂ। ਉਸ ਵਕਤ ਪ੍ਰਹਿਲਾਦ ਕਹਿੰਦਾ ਇੰਨੀ ਕਿਹੜੀ ਸੋਟੀ ਤਕੜੀ ਆ ਗਈ, ਚੱਕੀ ਨਹੀਂ ਜਾਂਦੀ। ਪ੍ਰਹਿਲਾਦ ਸੋਟੀ ਚੱਕਦਾ ਚੱਕਦਾ ਮੁੜਕੋ ਮੁੜਕੀ ਹੋ ਗਿਆ, ਸੋਟੀ ਨਾ ਚੱਕੀ ਗਈ। ਉਹ ਰਾਮਚੰਦ ਬ੍ਰਾਹਮਣ ਸੀ ਉਹਦਾ ਨਾਂ, ਰਾਮਚੰਦ ਕੀ ਲਸਟਕਾ ਜਿਨ ਮਾਰਿਆ ਰੋਗ। ਕਹਿੰਦੇ ਮਹਾਰਾਜ ਪ੍ਰਹਿਲਾਦ ਜੀ, ਤੁਸੀਂ ਰੱਬ ਨਾਲ ਲੜਨ ਚੱਲੇ ਹੋ, ਤੋਂ ਆਹ ਸੋਟੀ ਤਾਂ ਚੱਕੀ ਨਹੀਂ ਗਈ, ਤੁਸੀਂ ਰੱਬ ਨਾਲ ਕੀ ਲੜੋਗੇ? ਪ੍ਰਹਿਲਾਦ ਦੀਆਂ ਅੱਖਾਂ ਖੁੱਲ੍ਹ ਗਈਆਂ, ਚਰਨਾਂ 'ਤੇ ਡਿੱਗ ਪਿਆ, ਮਹਾਰਾਜ ਗਲਤੀ ਹੋ ਗਈ। ਨਮਸਤੰਗ ਅਜੀਤੇ, ਤੁਹਾਨੂੰ ਨਹੀਂ ਕੋਈ ਜਿੱਤ ਸਕਦਾ। ਕੋਈ ਕਹਿ ਦੇਵੇ ਮੈਂ ਕਲਗੀ ਵਾਲੇ ਨੂੰ ਜਿੱਤ ਲਿਆ, ਮੈਂ 6ਵੇਂ ਪਾਤਸ਼ਾਹ ਨੂੰ ਜਿੱਤ ਲਿਆ, ਕੋਈ ਜਿੱਤ ਸਕਦਾ ਉਹਨਾਂ ਨੂੰ ਜੰਗਾਂ ਦੇ ਵਿੱਚ, ਚਰਚਾ ਵਿੱਚ? ਉੱਥੇ ਵੀ ਅਜੀਤ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿੱਥੇ ਵੀ ਗਏ ਨੇ, ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਦੇ ਆਸਰੇ ਕਹਿੰਦੇ ਅਸੀਂ ਸਿੱਧ ਮੰਡਲੀ ਜਿੱਤੀ, ਪਰ ਸਿੱਧ ਹਾਰ ਗਏ ਸਾਰੇ। ਤਾਂਹੀਓ ਕਹਿੰਦੇ ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆਂ ਨੂੰ ਜਿੱਤਿਆ, ਕਿਵੇਂ ਅਜੀਤੇ ਕਿਵੇਂ ਬਣ ਗਏ ਮਹਾਰਾਜ? ਕਹਿੰਦੇ ਮਨ ਜੀਤਾ ਜਗ ਜੀਤ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜਿੱਤਣ ਤੋਂ ਰਹਿਤ ਹੈ, ਤੈਨੂੰ ਨਮਸਕਾਰ ਹੈ। ਸਾਨੂੰ ਵੀ ਐਸਾ ਬਲ ਬਖਸ਼ੋ। ਨਮਸਤੰ ਅਭੀਤੇ, ਭੀਤ ਹੁੰਦਾ ਡਰਨਾ, ਭੀਤ ਹੁੰਦਾ ਕੰਧ। ਸੋ ਇਸ ਪ੍ਰਕਾਰ ਇੱਥੇ ਡਰਨ ਦਾ ਹੈ, ਡਰਨ ਤੋਂ ਰਹਿਤ ਹੈ ਵਾਹਿਗੁਰੂ ਤੈਨੂੰ ਨਮਸਕਾਰ ਹੈ, ਨਿਰਭਉ ਨਿਰਵੈਰ ਹੈ ਤੂੰ। ਨਮਸਤੰ ਅਬਾਹੇ, ਬਾਹੇ ਵਾਹਨ, ਹਰੇਕ ਕੋਲ ਆਪੋ ਆਪਣਾ ਵਾਹਨ ਹੈ, ਸਾਈਕਲ ਤੇ, ਸਕੂਟਰ ਤੇ, ਕਾਰ ਤੇ, ਜਹਾਜ਼ ਤੇ। ਸ਼ਿਵਜੀ ਕੋਲ ਆਪਣਾ ਵਾਹਨ ਹੈ, ਬਲਦ ਤੇ ਚੜ੍ਹਦਾ, ਗਰੜ ਦੀ ਸਵਾਰੀ ਕਰਦਾ, ਕੋਈ ਕੋਈ ਚੂਹੇ ਦੀ ਸਵਾਰੀ ਕਰਦਾ, ਦੇਵਤੇ ਵੀ ਸਵਾਰੀ ਆਪੋ ਆਪਣੀ ਰੱਖਦੇ ਨੇ। ਤੇਰਾ ਕੀ ਵਾਹਨ ਹੈ? ਕੋਈ ਵਾਹਨ ਨਹੀਂ। ਕਿਉਂ? ਕਹਿੰਦੇ ਮੈਂ ਕਿਹੜਾ ਕਿਤੇ ਜਾਣਾ, ਇਹ ਤਾਂ ਸਾਰੇ ਮੇਰੀਆਂ ਮੱਛਲੀਆਂ ਨੇ ਵਿੱਚ ਘੁੰਮਣ ਵਾਲੀਆਂ, ਇਹਨਾਂ ਨੂੰ ਤਾਂ ਜਾਣਾ ਹੀ ਪੈਂਦਾ, ਮੈਨੂੰ ਤਾਂ ਕਿਤੇ ਜਾਣਾ ਹੀ ਨਹੀਂ ਪੈਂਦਾ, ਮੈਂ ਤਾਂ ਹੈ ਹੀ ਸਰਬ ਵਿਆਪਕ, ਇਸ ਕਰਕੇ ਮੈਨੂੰ ਕਿਸੇ ਵਾਹਨ ਦੀ ਲੋੜ ਨਹੀਂ ਪੈਂਦੀ, ਮੈਂ ਕਿਉਂ ਜਾਵਾਂ ਕਿਤੇ, ਮੈਨੂੰ ਕੀ ਲੋੜ ਹੈ। ਕਹਿੰਦੇ ਮੈਂ ਜਾਵਾਂ ਤਾਂ ਊਹਾਂ ਤੋ ਜਾਈਆ, ਜਾਂ ਈਹਾਂ ਨਾ ਹੋਏ, ਉਹ ਤਾਂ ਇੱਥੇ ਵੀ ਹੈ, ਉਹ ਤਾਂ ਉੱਥੇ ਵੀ ਹੈ, ਉਹ ਤਾਂ ਜਿੱਥੇ ਚਲੇ ਜਾਓ ਉੱਥੇ ਹੀ ਹੈ। ਨਾ ਤਾਂ ਉਹਨੂੰ ਇਹ ਕਹੀਏ ਕਿ ਵਾਹਿਗੁਰੂ ਕਿਸੇ ਜਹਾਜ਼ ਤੇ ਚੜ੍ਹ ਕੇ ਆਈ। ਮਹਾਰਾਜ ਕਹਿੰਦੇ ਮੈਂ ਵਾਹਨ ਤੋਂ ਰਹਿਤ ਹਾਂ, ਮੈਨੂੰ ਕਿਸੇ ਵਾਹਨ ਦੀ ਲੋੜ ਨਹੀਂ ਪੈਂਦੀ, ਇਸ ਕਰਕੇ ਕਹਿੰਦੇ ਮੱਥਾ ਟੇਕਦੇ ਹਾਂ ਧੰਨੋ ਤੁਸੀਂ, ਤੁਹਾਨੂੰ ਕਿਤੇ ਜਾਣ ਆਉਣ ਦੀ ਲੋੜ ਹੀ ਨਹੀਂ ਪੈਂਦੀ, ਜਿੱਥੇ ਯਾਦ ਕਰੋ ਉੱਥੇ ਹੀ ਪ੍ਰਗਟ ਹੋ ਜਾਂਦੇ ਆ। ਨਮਸਤੰ ਅਟਾਹੇ, ਢਾਉਣਾ ਕਿਸੇ ਭਲਵਾਨ ਨੇ ਦੂਜੇ ਭਲਵਾਨ ਨੂੰ, ਤੁਸੀਂ ਧੰਨੋ ਮਹਾਰਾਜ, ਤੁਹਾਨੂੰ ਕੋਈ ਢਾ ਨਹੀਂ ਸਕਦਾ। ਬੜੇ ਬੜੇ ਲੋਕ ਤੁਹਾਨੂੰ ਢਾਉਣ ਲੱਗੇ, ਮੱਧ ਤੇ ਕੈਟਵ ਦੈਂਤ ਚੱਲੇ ਢਾਉਣ, ਨਹੀਂ ਢਾ ਸਕੇ। ਹਰੁਣਾਕਸ਼ ਵਰਗੇ ਕੋਸ਼ਿਸ਼ ਕਰਦੇ ਰਹੇ, ਨਹੀਂ ਢਾ ਸਕੇ। ਪੈਂਡੇ ਖਾਂ ਆਖਿਆ ਕਰੇ ਛੇਵੇਂ ਪਾਤਸ਼ਾਹ ਨੂੰ, ਮੈਂ ਢਾ ਤਾਂ ਲਵਾਂ ਪਰ ਮੈਂ ਜਾਣ ਕੇ ਛੱਡ ਦਿੰਦਾ, ਕਿਉਂਕਿ ਮੈਂ ਇਹਨਾਂ ਦੀ ਰੋਟੀ ਖਾਂਦਾ, ਨਹੀਂ ਤਾਂ ਮੈਂ ਢਾ ਲਵਾਂ। ਅਖੀਰ ਜੀ ਉਹਦੀ ਹੈਂਕੜ ਵੱਧਦੀ ਵੱਧਦੀ ਸ਼ਾਹਜਹਾਂ ਕੋਲ ਜਾ ਕੇ ਕਹਿੰਦਾ ਮੈਂ ਤਾਂ ਉਹਨਾਂ ਨੂੰ ਅਸਲ 'ਚ ਛੱਡ ਦਿੰਦਾ, ਨਹੀਂ ਤਾਂ ਮੇਰੇ ਵਰਗੀ ਜਾਨ ਨਹੀਂ ਹੈ ਉਹਨਾਂ 'ਚ, ਮੈਂ ਤਾਂ ਜਾ ਕੇ ਨਾ ਉਹਨਾਂ ਨੂੰ ਪਕੜ ਕੇ ਲਿਆਵਾਂਗਾ, ਬਾਂਹ ਤੋਂ ਫੜ ਲਿਆਵਾਂ, ਗਰਦਨ ਤੋਂ ਫੜ ਲਿਆਵਾਂਗਾ। ਸੱਚੇ ਪਾਤਸ਼ਾਹ ਹੱਸਦੇ ਨੇ ਜਦੋਂ ਕਰਤਾਰਪੁਰ ਸਾਹਿਬ ਵਾਲੇ ਜੰਗ 'ਚ ਆ ਕੇ ਸਾਹਮਣੇ ਹੋਇਆ ਪੈਂਡੇ ਖਾਂ, ਬੜੀ ਹੈਂਕੜ ਹੈ, ਮੈਂ ਤੁਹਾਨੂੰ ਕਹਿੰਦਾ ਪਕੜ ਕੇ ਲੈ ਜਾ, ਕਹਿੰਦਾ ਮੈਂ ਘੋੜੇ ਸਮੇਤ ਚੁੱਕ ਕੇ ਲੈ ਜਾਂਗਾ। ਮਹਾਰਾਜ ਦਾ ਹਾਸਾ ਨਿਕਲ ਗਿਆ, ਕਹਿੰਦੇ ਦੇਖੋ ਕੀੜੀ ਕੀ ਕਰਦੀ ਫਿਰਦੀ ਹੈ, ਹਟਾਹੇ ਢਾਉਣ ਤੋਂ ਰਹਿ ਤੋਂ। ਮਹਾਰਾਜ ਦਾ ਘੋੜਾ ਹਿਲਾਉਣਾ ਚਾਹਿਆ, ਉਹ ਕਿੱਥੇ ਹਿਲਦਾ, ਤਰਲੋਕੀ ਨਾਥ ਕਿੱਥੇ ਹਿਲ ਸਕਦੇ ਕਿਸੇ ਤੋਂ। ਮਹਾਰਾਜ ਨੇ ਇੱਕ ਢਾਲ ਮਾਰੀ ਮੱਥੇ 'ਚ, ਗੇੜੇ ਖਾ ਕੇ ਥੱਲੇ ਡਿੱਗ ਪਿਆ। ਉੱਠੋ ਪੈਂਡਿਆ, ਕਹਿੰਦਾ ਤੁਸੀਂ ਘੋੜੇ ਤੇ, ਮੈਂ ਥੱਲੇ। ਮਹਾਰਾਜ ਕਹਿੰਦੇ ਮੈਂ ਥੱਲੇ ਆ ਜਾਂਦਾ, ਘੋੜੇ ਤੋਂ ਉਤਰਿਆ ਇਹ ਸੱਚੇ ਪਾਤਸ਼ਾਹ। ਤਾਂ ਉਸ ਵਕਤ ਕਹਿੰਦਾ ਮੈਂ ਤੁਹਾਨੂੰ ਚੁੱਕ ਕੇ ਲੈ ਜਾਂਗਾ, ਹਾਲੇ ਵੀ ਸਿਰ ਨੂੰ ਗੇੜੇ ਆਈ ਜਾਂਦੇ, ਫਿਰ ਵੀ ਚੁੱਕਣ ਨੂੰ ਭੱਜਿਆ ਮਹਾਰਾਜ ਨੂੰ। ਸਤਿਗੁਰੂ ਮਹਾਰਾਜ ਨੇ ਇੱਕ ਸ੍ਰੀ ਸਾਹਿਬ ਇੱਕੋ ਹੀ ਵਾਰ ਕਰਕੇ ਦੋ ਟੋਟੇ ਕਰਤੇ ਉਹਦੇ, ਹਟਾਹੇ ਤੁਹਾਨੂੰ ਕੋਈ ਨਹੀਂ ਢਾ ਸਕਦਾ, ਤੁਸੀਂ ਸਭ ਨੂੰ ਢਾਉਣ ਵਾਲੇ ਹੋ। ਸੋ ਇੱਕ ਭਲਵਾਨ ਕਹਿੰਦਾ ਵੀ ਮੈਨੂੰ ਕੋਈ ਪੰਗਤੀ ਦੱਸੋ, ਮੈਂ ਪੜ੍ਹਦਾ ਰਿਹਾ ਕਰਾਂ, ਮੈਂ ਹਮੇਸ਼ਾ ਕੁਸ਼ਤੀਆਂ ਸਾਡੀਆਂ ਚੱਲਦੀ ਰਹੀਆਂ, ਮੈਂ ਜਿੱਤਣਾ। ਮੈਂ ਕਿਹਾ ਇੱਕੋ ਹੀ ਸਾਡੇ ਕੋਲ ਤਾਂ ਪੰਗਤੀ ਵੀ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆਂ ਨਾਨਕ ਗਰਬ ਕਰੇ। ਬਸ ਇਹ ਯਾਦ ਰੱਖੀ, ਭਲਵਾਨ ਸਭ ਨਾਲੋਂ ਵੱਡਾ ਰੱਬ ਹੈ, ਰੱਬ ਹੀ ਸ਼ਕਤੀ ਦਿੰਦਾ ਲੜਨ ਦੀ, ਹੋਰ ਕੋਈ ਕਿਸੇ ਨੂੰ ਢਾ ਨਹੀਂ ਸਕਦਾ। ਵਾਹਿਗੁਰੂ ਦੀ ਕਿਰਪਾ ਨਾਲ ਹੀ ਸਾਰੀ ਕਿਰਪਾ ਹੁੰਦੀ ਹੈ। ਵਾਹਿਗੁਰੂ ਢਾਉਣ ਤੋਂ ਰਹਿਤ ਹੈ, ਤੈਨੂੰ ਨਮਸਕਾਰ ਹੈ। ਨਮਸਤੰ ਅਨੀਲੇ, ਨੀਲ ਆਪਾਂ ਜਾਣਦੇ ਹੀ ਹਾਂ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਨੀਲ ਤੋਂ ਰਹਿਤ। ਨੀਲੀ ਮਾਇਆ ਨੂੰ ਕਿਹਾ ਹੈ, ਮਾਇਆ ਤੋਂ ਰਹਿਤ ਹੈ ਨੀਲ। ਨੀਲ ਪੈ ਜਾਂਦਾ ਕੁੱਟ ਕੁੱਟ ਕੇ, ਕਹਿੰਦੇ ਮੇਰੇ ਨੀਲ ਪਾ ਦਿੱਤੇ, ਵਾਹਿਗੁਰੂ ਦੇ ਤਾਂ ਕਾਇਆ ਹੀ ਹੈ ਨਹੀਂ, ਉਹਦੇ ਨੀਲ ਕਿੱਥੋਂ ਪੈਣੇ ਆ। ਨੀਲ ਜੋ ਅਕਾਲ ਪੁਰਖ ਵਾਹਿਗੁਰੂ ਗਿਣਤੀ ਆਉਂਦੀ, ਜਿਹੜੀ ਅਰਬ ਖਰਬ ਨੀਲ ਪਦਮ ਸੰਖ, ਗਿਣਤੀ ਤੋਂ ਰਹਿਤ ਹੈ, ਕਲੰਕ ਤੋਂ ਰਹਿਤ ਹੈ, ਕਾਲਖ ਤੋਂ ਰਹਿਤ ਹੈ, ਇਸ ਕਰਕੇ ਤੈਨੂੰ ਸਾਡੀ ਨਮਸਕਾਰ ਹੈ। ਨਮਸਤੰ ਅਨਾਦੇ ਅਨ ਆਦ, ਜਿਹਦਾ ਕੋਈ ਆਦ ਹੀ ਨਹੀਂ ਹੈ, ਆਪਣਾ ਤਾਂ ਸਾਰਿਆਂ ਦਾ ਆਦ ਹੈ, ਆਦ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿਜੀਓ, ਪਰ ਤੁਹਾਡਾ ਕੋਈ ਆਦ ਨਹੀਂ, ਇਸ ਕਰਕੇ ਤੁਹਾਨੂੰ ਨਮਸਕਾਰ ਹੈ। ਕੌਣ ਕਹੇ ਤੂੰ ਕਦ ਕਾ, ਤੂੰ ਕਦੋਂ ਕਦਾਂ ਵਾਹਿਗੁਰੂ, ਇਹ ਨਹੀਂ ਕੋਈ ਜਾਣਦਾ। ਨਮਸਤੰ ਅਛੇਦੇ, ਛੇਦਣਾ ਛੇਦਾ ਕਰਨਾ, ਕੱਟਣਾ, ਕਿਸੇ ਚੀਜ਼ ਨੂੰ ਛੇਕ ਕਰਨਾ, ਤੁਹਾਨੂੰ ਕੌਣ ਕੱਟ ਸਕਦਾ? ਅਸਮਾਨ ਦੇ ਵਿੱਚ ਜਿੰਨੀਆਂ ਮਰਜ਼ੀ ਤਲਵਾਰਾਂ ਘੁਮਾਵੇ, ਗੋਲੇ ਮਾਰੇ, ਕੋਈ ਅਸਮਾਨ ਨੂੰ ਕੋਈ ਕੱਟ ਸਕਦਾ? ਜਿਵੇਂ ਅਸਮਾਨ ਨਹੀਂ ਕੱਟਿਆ ਜਾਂਦਾ, ਇਸ ਤਰ੍ਹਾਂ ਤੁਸੀਂ ਕੱਟਣ ਤੋਂ ਰਹਿਤ ਹੋ। ਨਮਸਤੰ ਅਗਾਧੇ, ਅਗਾਧ ਹੁੰਦਾ ਡੂੰਘਾ,